ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਤੀਸਰਾ ਹੈ, ਸੰਗਤਾਂ ਵਿੱਚ ਜੋਤ ਜੱਗੀ ਨਿਤ ਵਿਵਹਾਰ। ਇਸ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਵਿੱਚ ਵਸਦੇ ਰਹੇ। ਏਕਾਂਤ ਟਿਕਾਓ ਰਾਤ ਆਪਣੇ ਚੁਬਾਰੇ, ਦਿਹਾੜੀ ਬਿਆਸਾਂ ਦੇ ਕੰਢੇ ਇੱਕ ਛੰਝਈ ਵਿੱਚ, ਅਤੇ ਉਸ ਦੇ ਅੱਗੇ ਬੱਧੀ ਹੋਈ ਛਪਰੀ ਹੇਠ, ਜਿਸ ਦਾ ਰੁੱਖ ਬਿਆਸਾਂ ਨੈਣ ਦੇ ਵਗਦੇ ਪਾਣੀਆਂ ਵੱਲ ਸੀ। ਸੰਗਤਾਂ ਵਿੱਚ ਵਿਆਕੁਲਤਾ ਫੈਲ ਰਹੀ ਸੀ, ਪਰੰਤੂ ਆਪ ਜੀ ਨਾ ਦੀਵਾਨ ਲਾਉਂਦੇ ਨਾ ਕਿਸੇ ਨੂੰ ਮਿਲਦੇ। ਇੱਕ ਦਿਨ ਬਲੂ ਨੇ ਆਪ ਬੇਨਤੀ ਕੀਤੀ। ਬਲੂ, ਸਾਹਿਬ ਜੀ ਹੋ, ਆਪ ਤਿਆਰ ਹੋ ਛੰਨ ਲਈ ਅਤੇ ਦੁਆਰੇ ਗੁਰਮੁਖ ਸਿੱਖ ਖੜ੍ਹੇ ਹਨ, ਬਿਨੈ ਕਰਦੇ ਹਨ ਕਿ ਆਪ ਦਰਸ਼ਨ ਦਿਓ, ਸੰਗਤਾਂ ਨੂੰ ਉਤਾਰੋ। ਭਾਈ ਬੁੱਢਾ ਜੀ ਵੀ ਆ ਗਏ ਹਨ, ਸਿੱਖ ਉਹਨਾਂ ਨੂੰ ਆਖ ਰਹੇ ਹਨ ਕਿ ਆਪ ਨੂੰ ਬੇਨਤੀ ਕਰਨ। ਉਹ ਬਾਹਰੇ ਖੜ੍ਹੇ ਹਨ ਅਤੇ ਉਹਨਾਂ ਨੇ ਦਾਸ ਨੂੰ ਘੱਲਿਆ ਹੈ ਕਿ ਬੇਨਤੀ ਕਰਨ। ਬਖਸ਼ਣਾ ਬਖਸ਼ਣ ਜੀਓ। ਗੁਰੂ ਜੀ, ਭਾਈ ਬਿਰਧ ਜੀ ਨੂੰ ਸੱਦ ਲਿਆਓ। ਬੱਲੂ ਸਤ ਬਚਨ ਆਖ ਕੇ ਚਲਾ ਗਿਆ। ਕੁਛ ਪਲਾਂ ਮਗਰੋਂ ਬਿਰਧ ਜੀ ਆ ਗਏ ਅੰਦਰ ਅਤੇ ਆ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਸ੍ਰੀ ਗੁਰੂ ਜੀ, ਆਓ ਸਤਿਗੁਰ ਦੇ ਪਿਆਰੇ ਜੀਓ, ਜਿਉਂ ਆਏ। ਭਾਈ ਬੁੱਢਾ, ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਲਈ ਆਪ ਦੀ ਇਕਾਂਤ ਵਿੱਚ ਵਿਘਨ ਪਾਇਆ ਹੈ, ਕੁਛ ਬਿਨੈ ਕਰਨ ਦੀ ਵੀ ਆਗਿਆ ਲੈਣੀ ਹੈ। ਗੁਰੂ ਜੀ, ਆਓ ਗੁਰੂ ਨਾਨਕ ਪਿਆਰੇ ਜੀਓ, ਜੋ ਚਿਤ ਕਰੇ ਆਖੋ। ਬਿਰਧ ਜੀ, ਸ੍ਰੀ ਦਾਤਾ ਜੀਓ, ਸੰਗਤਾਂ ਦਰਸ਼ਨ ਨੂੰ ਤਰਸ ਰਹੀਆਂ ਹਨ। ਆਪ ਦਾ ਅਗਾਧ ਪ੍ਰੇਮ ਗੁਰੂ ਅੰਗਦ ਦੇਵ ਜੀ ਨਾਲ ਆਪ ਨੂੰ ਧਿਆਨ ਤੋਂ ਉੱਠਣ ਨਹੀਂ ਦਿੰਦਾ ਹੈ, ਪਰ ਉਹਨਾਂ ਹੀ ਸਤਿਗੁਰਾਂ ਨੇ ਆਪ ਨੂੰ ਆਗਿਆ ਕੀਤੀ ਸੀ ਕਿ ਪਾਰ ਬ੍ਰਹਮ ਦਾ ਪੰਥ ਚਲਾਈ ਚੱਲਣਾ ਹੈ, ਜਗਤ ਦੇ ਜੀਵਾਂ ਨੂੰ ਪਰਮੇਸ਼ਰ ਦਾ ਉਪਦੇਸ਼ ਕਰਨਾ ਹੈ। ਸ੍ਰੀ ਗੁਰੂ ਅਮਰਦਾਸ ਜੀ, ਭਾਈ ਬੁੱਢਾ ਸੱਚ ਕਿਹਾ ਜੇ, ਸੱਚ। ਪਾਰ ਬ੍ਰਹਮ ਦਾ ਪੰਥ ਗੁਰੂ ਬਾਬੇ ਕੀਤਾ ਅਤੇ ਗੁਰੂ ਪਿਤਾ ਚਲਾਇਆ, ਮੈਂ ਕੌਣ? ਮੈਂ ਕੌਣ ਕਹਿੰਦੇ ਨੈਣੀ ਨੀਰ ਭਰ ਲਿਆਏ। ਬਾਬਾ ਬੁੱਢਾ, ਸੱਚ ਮਾਲਕ ਜੀ ਉਹ ਸੱਚ, ਪਰ ਆਪ ਨੂੰ ਹੁਕਮ ਹੈ ਪੰਥ ਤੋਰੀ ਰੱਖਣ ਦਾ, ਅਤੇ ਵਰ ਹੈ ਕਿ ਦੋਏ ਸਤਿਗੁਰ ਆਪ ਦੇ ਵਿੱਚ ਬੈਠ ਕੇ ਕੰਮ ਕਰਨਗੇ, ਪਿਓ ਦਾਦੇ ਦੇ ਨਿਵਾਸ ਤੁਸਾਂ ਵਿੱਚ ਸਦਾ ਰਹਿਣਗੇ। ਆਪ ਜੀ ਨੇ ਜਿਵੇਂ 12 ਬਰਸ ਹਜ਼ੂਰੀ ਵਿੱਚ ਆਗਿਆ ਪਾਲੀ ਹੈ, ਹੁਣ ਵੀ ਪਾਲਣੀ ਹੈ। ਗੁਰਤਾ ਪਾ ਕੇ ਆਪ ਦਾ ਬਿਰਧ ਹੈ ਜਗਤ ਦਾ ਉਧਾਰ ਕਰਨਾ, ਇਹ ਕਰਤਾ ਪੁਰਖ ਦੀ ਸੇਵਾ ਹੈ, ਜੀਵਾਂ ਦੀ ਕਲਿਆਣ ਕਰਨੀ ਗੁਰੂ ਕੀ ਆਗਿਆ ਪਾਲਣਾ ਹੈ। ਬਿਰਧ ਜੀ ਦੇ ਵਾਕ ਸੁਣਦੇ ਸੁਣਦੇ ਆਪ ਜੀ ਨੇ ਨੈਣ ਭਰੇ, ਪਰ ਡੁੱਲੇ ਨਹੀਂ, ਬੋਲੇ ਨਹੀਂ, ਉੱਠ ਖੜ੍ਹੇ ਹੋਏ, ਭਾਈ ਦੇ ਮੋਢੇ 'ਤੇ ਹੱਥ ਧਰ ਦਿੱਤੇ ਨੇ। ਭਾਈ ਬੁੱਢਾ ਅੱਧ ਪਰੋਤਾ ਰੁਮਕੇ ਰੁਮਕੇ ਟੁਰ ਪਿਆ ਤਾਰਨਹਾਰ ਨੂੰ ਨਾਲ ਲੈ ਕੇ। ਸੰਨੇ ਸੰਨੇ ਬਾਹਰ ਆਏ, ਅੱਗੇ ਸ਼ਾਮਿਆਨਾ ਤਣ ਰਿਹਾ ਸੀ, ਹੇਠ ਸਿੰਘਾਸਨ ਲੱਗ ਰਿਹਾ ਸੀ। ਬਿਰਧ ਨੇ ਮਲੱਕੜੇ ਲਿਆ ਕੇ ਉੱਪਰ ਵਹਾਲ ਦਿੱਤਾ, ਬੱਲੂ ਦੇ ਹੱਥ ਚੋਰ ਦਿੱਤਾ ਜੋ ਪਿੱਛੇ ਖੜੋ ਕੇ ਚੁਲਾਵਣ ਲੱਗ ਪਿਆ। ਦਰਸ਼ਨ ਪਿਆਸੇ ਸਿੱਖ ਮੱਥਾ ਟੇਕ ਕੇ ਚੁਫੇਰੇ ਪਰਿਵਾਰ ਪਾ ਕੇ ਬਹਿ ਗਏ। ਸੱਤਾ ਅਤੇ ਬਲਵੰਡ ਰਬਾਬੀ ਸੱਜੇ ਪਾਸੇ ਆ ਬੈਠੇ ਅਤੇ ਸਾਜ਼ ਖੋਲਿਓ ਨੇ। ਭਾਈ ਬਿਰਧ ਨੇ ਬੇਨਤੀ ਕੀਤੀ ਤਾਂ ਉਹ ਕੀਰਤਨ ਕਰਨ ਲੱਗ ਪਏ। ਕੀਰਤਨ ਸਮਾਪਤੀ ਅਤੇ ਸੰਗਤ ਨੇ ਸਦਾ ਦਰਸ਼ਨਾਂ ਲਈ ਬਿਨੈ ਕੀਤੀ ਜੋ ਕਵੀ ਜੀ ਨੇ ਇਉਂ ਲਿਖੀ ਹੈ। ਇਮ ਦਿਓ ਦਰਸ ਹਮਕੋ ਪਰਬੀਨ, ਦਾਸਨ ਮਝਾਰ ਬੈਠੋ ਸਦੀਵ, ਸਭ ਕੋ ਅਲੰਬ ਅਬ ਪਾਓ ਅਬ ਆਪ ਥੀ। ਸ੍ਰੀ ਨਾਨਕ ਅੰਗਤ ਰੂਪ ਦੋਏ, ਪਰ ਲੋਕ ਗਮਨ ਬੈਕੁੰਠ ਸੋਏ, ਗੁਰ ਭਏ ਆਪ ਤਿਨਕੇ ਸਥਾਨ, ਦੇਹੋ ਨਾਮ ਦਾਨ ਤਾਰਨ ਜਹਾਂ। ਬੇਨਤੀ ਸੁਣ ਕੇ ਆਪ ਨੇ ਬਚਨ ਕੀਤਾ, ਗੁਰੂ ਭਲੀ ਕਰੇਗਾ। ਫਿਰ ਕੁਛ ਚਿਰ ਨਾਮ ਦਾ ਉਪਦੇਸ਼ ਦਿੰਦੇ ਰਹੇ। ਹੁਣ ਰੋਜ਼ ਦੀਵਾਨ ਸਜਾਉਣ ਲੱਗੇ ਅਤੇ ਖਡੂਰ ਵਿਚਲੀ ਗੁਰੂ ਅੰਗਦ ਦੇਵ ਜੀ ਵਾਲੀ ਰੌਰੀਤ ਗੋਇੰਦਵਾਲ ਵਿੱਚ ਜਾਰੀ ਹੋ ਗਈ। ਨਿਤ ਵਿਵਹਾਰ ਇਸ ਪ੍ਰਕਾਰ ਸਥਾਪਨ ਹੋਇਆ। ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲੇ ਆਪਣੇ ਨਿਤ ਵਿਵਹਾਰ ਮੁਜਬ ਆਪ ਜੀ ਜਾਗ ਉੱਠਦੇ। ਦਹੀਂ ਕੇਸਾਂ ਵਿੱਚ ਪਾ ਕੇ ਬੱਲੂ ਇਸ਼ਨਾਨ ਕਰਾਉਂਦਾ, ਚਿੱਟੇ ਬਸਤਰ ਪਹਿਨ ਕੇ ਚੁਬਾਰੇ ਵਿੱਚ ਬੈਠ ਜਾਂਦੇ ਅਤੇ ਅਗਾਧ ਸਮਾਧ ਵਿੱਚ ਲਿਵਲੀਨ ਹੋ ਜਾਂਦੇ। ਜਦ ਪ੍ਰਭਾਤ ਆਉਂਦੀ ਸੱਤਾ ਅਤੇ ਬਲਵੰਡ ਰਬਾਬੀ ਆ ਕੇ ਕੀਰਤਨ ਕਰਦੇ, ਜੋ ਮਹਿਮਾ ਪ੍ਰਕਾਸ਼ ਛੰਦ ਨੇ ਐਂਉਂ ਲਿਖੀ ਹੈ। ਪੁੰਨ ਹੋਏ ਦਿਨ ਪ੍ਰਕਾਸ਼, ਹੋਏ ਮਹਾਂ ਆਨੰਦ ਬਿਲਾਸ, ਸੰਗਤ ਜੁਰੇ ਸਭ ਆਏ, ਦਰਸ਼ਨ ਪ੍ਰੀਤਮ ਪਾਏ। ਕੀਰਤਨ ਸਮਾਪਤੀ ਦੇ ਮਗਰੋਂ ਨਾਮ ਦਾ ਉਪਦੇਸ਼ ਹੁੰਦਾ, ਕਾਮਨਾਵੰਦ ਬੇਨਤੀਆਂ ਕਰਦੇ ਤੋਂ ਵਰਦਾਨ ਪ੍ਰਾਪਤ ਕਰਦੇ। ਇਸ ਤਰ੍ਹਾਂ ਸਵਾ ਪੈਰ ਦਿਨ ਚੜ੍ਹੇ ਤੱਕ, ਕਦੇ ਦੁਪਹਿਰ ਤੱਕ ਜਗਤ ਉਧਾਰ ਹੁੰਦਾ। ਦੁਪਹਿਰ ਦੇ ਲਾਗ ਲੰਗਰ ਵਿੱਚ ਜਾਂਦੇ, ਸੰਗਤ ਦੇ ਨਾਲ ਮਿਲ ਕੇ ਪ੍ਰਸ਼ਾਦ ਛਕਦੇ। ਆਪ ਤਾਂ ਅਲੂਣਾ ਓਗਰਾ ਛਕਦੇ, ਪਰ ਸੰਗਤ ਲਈ ਸੁੰਦਰ ਆਹਾਰ ਤਿਆਰ ਹੁੰਦਾ। ਲੰਗਰ ਵਿੱਚ ਚਾਰ ਵਰਣ ਦੇ ਸੱਜਣ ਵਰਣ ਆਸ਼ਰਮੀ ਭਿੰਨ ਭੇਦ ਛੱਡ ਕੇ ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਦੇ। ਸਨੇ ਸਨੇ ਆਪ ਦੀ ਆਗਿਆ ਇਹੋ ਹੋ ਗਈ ਕਿ ਜੋ ਕੋਈ ਦਰਸ਼ਨ ਨੂੰ ਆਵੇ, ਲੰਗਰ ਵਿੱਚ ਪਹਿਲੋਂ ਪ੍ਰਸ਼ਾਦ ਛੱਕੇ, ਜੋ ਭਰਮ ਕਰੇ ਨਾ ਛੱਕੇ, ਉਸ ਲਈ ਦਰਸ਼ਨ ਦੀ ਮਨਾਹੀ ਕਰ ਦਿੱਤੀ। ਫਿਰ ਤਿਆਗ ਬਿਰਤੀ ਐਸੀ ਧਾਰਨ ਕੀਤੀ ਕਿ ਜੋ ਕੁਛ ਲੰਗਰ ਲਈ ਆਵੇ, ਰੋਜ਼ ਦੇ ਰੋਜ਼ ਤਿਆਰ ਹੋ ਜਾਵੇ। ਜੋ ਬੱਚੇ ਲੋੜਵੰਦਾਂ ਗਰੀਬਾਂ ਨੂੰ ਵੰਡ ਦਿੱਤਾ ਜਾਵੇ, ਦੂਜੇ ਦਿਨ ਲਈ ਕੁਛ ਨਾ ਰੱਖਿਆ ਜਾਵੇ, ਪ੍ਰਸ਼ਾਦ ਪਾ ਕੇ ਫਿਰ ਚੁਬਾਰੇ ਆ ਜਾਣ, ਜੈਸਾ ਕਿ ਲਿਖਿਆ ਹੈ, ਪੁੰਨ ਪਾਏ ਪ੍ਰਸ਼ਾਦ ਚੁਬਾਰੇ ਆਵੇਂ। ਲੋਡੇ ਪੈਰ ਫਿਰ ਕਥਾ ਹੋਵੇ, ਸੰਝਾ ਵੇਲੇ ਫਿਰ ਸੋਦਰ ਦੀ ਚੌਂਕੀ ਹੋਵੇ ਅਤੇ ਭਜਨ ਕੀਰਤਨ ਜਾਰੀ ਰਹੇ। ਪਹਿਰ ਕੋ ਰਾਤ ਗਈ, ਕੀਰਤਨ ਸਵੇਲੇ ਮਗਰੋਂ ਆਪ ਜੀ ਆਰਾਮ ਕਰਦੇ। ਆਪ ਦੇ ਬਸਤਰਾਂ ਬਾਬਤ ਐਂਉਂ ਲਿਖਿਆ ਮਿਲਦਾ ਹੈ, ਧਾਰੈ ਸੋ ਬਸਤਰ ਸਵੇਤ, ਦੂਜੇ ਨ ਰੱਖੇ ਨਿਕੇਤ, ਪਹਿਰੈ ਜੋ ਫਿਰ ਨਵੀਨ, ਯੇ ਬਖਸ਼ ਸਿਖਨ ਕੀਨ। ਅਰਥਾਤ ਕੱਪੜੇ ਚਿੱਟੇ ਪਹਿਨਦੇ, ਇੱਕ ਜੋੜਾ ਕੱਪੜਿਆਂ ਦਾ ਰੱਖਦੇ, ਪਰ ਦੂਜਾ ਜੋੜਾ ਘਰ ਨਾ ਰੱਖਦੇ। ਜਦੋਂ ਫਿਰ ਨਵੇਂ ਪਹਿਨਦੇ ਤਾਂ ਪਹਿਲੇ ਸਿੱਖਾਂ ਨੂੰ ਬਖਸ਼ ਦਿੰਦੇ। ਗੱਲ ਕੀ, ਆਪਣੇ ਲਈ ਸਭ ਤਰ੍ਹਾਂ ਤਿਆਗ ਬਿਰਤੀ ਧਾਰਨ ਕੀਤੀ ਅਤੇ ਸਿੱਖੀ ਦਾ ਪ੍ਰਚਾਰ, ਜੋ ਦਾਤਾ ਗੁਰੂ ਜੀ ਹੁਕਮ ਦੇ ਗਏ ਸਨ, ਉਹ ਬਹੁਤ ਹੀ ਸ਼ੁਰੂ ਕਰ ਦਿੱਤਾ। ਸਿੱਖੀ ਪ੍ਰਚਾਰ ਜਿਵੇਂ ਆਰੰਭ ਹੋਇਆ ਅਤੇ ਫੈਲਿਆ, ਕਵੀ ਸੰਤੋਖ ਸਿੰਘ ਜੀ ਉਸ ਬਾਬਤ ਐਂਉਂ ਲਿਖਦੇ ਹਨ। ਬਿਦਤ ਭਏ ਸਭ ਦੇਸ਼ ਮੈਂ, ਸੁਣ ਸੁਣ ਸਿਖਾਵੇਂ, ਸ੍ਰੀ ਨਾਨਕ ਕੇ ਸਮੇਂ ਕੇ ਪਹੁੰਚੇ ਦਰਸਾਵੇਂ, ਸ੍ਰੀ ਅੰਗਦ ਮਹਿਮਾ ਲਖੇ ਜੋ ਦਰਸ ਕਰਨ ਤੇ, ਸਭ ਆਵੇਂ ਸ੍ਰੀ ਅਮਰ ਟੇਗ ਤਿੰਨ ਥਾਨ ਲਖਨ ਤੇ, ਧਰੈ ਕਾਮਨਾ ਉਰ ਬਿਖੇ ਬਿਨ ਕਹੇ ਸੋ ਪਾਵੇਂ, ਜੋ ਅਰਪਤ ਹੈ ਆਨ ਕਰ ਬਹੁ ਬਿਨੈ ਅਲਾਵੇਂ, ਏਕ ਦਿਵਸ ਕੇ ਖਰਚ ਕੋ ਲੇਵੇ ਤਨ ਪਾਸੇ, ਔਰ ਅਟਾਏ ਸੋ ਦੇ ਤਿੰਨ ਨੇ ਰਖੇ ਅਵਾਸੇ, ਬਿਦ ਤੈ ਦਿਨ ਪ੍ਰਤੀ ਅਧਿਕ ਹੀ ਨਿਤ ਭਗਤ ਪ੍ਰਕਾਸੈ, ਅਜ਼ਮਤ ਜੁਤ ਕੇਤਕ ਪਏ ਲਹਿਸਿਤ ਸੋ ਪਾਸੈ, ਸੇਵੇਂ ਗੁਰਪਗ ਕਮਲ ਕੋ ਕਰ ਪ੍ਰੀਤ ਬਿਸਾਲਾ, ਸਿਮਰਨ ਹੋਏ ਸਤਨਾਮ ਕੋ ਦਿਨ ਰਹਿਣ ਸੁਖਾਲਾ, ਬਸੇ ਪੁਰੀ ਮੈਂ ਅਨ ਕੈ ਬਹੁ ਕੀਨ ਨਿਕੇਤਾ, ਕੇਤਕ ਭਈ ਦੁਕਾਨ ਤੈਂ ਬਹੁ ਬਨਜ ਸਮੇਤਾ, ਸਭਿਨ ਕੀ ਗੁਜਰਾਨ ਹੋਏ ਥੁਰ ਹੈ ਨਹਿ ਕੋਈ, ਬਿਨਾਂ ਰੋਗ ਸੁਖ ਭੋਗ ਜੁਤ ਬਸ ਬੋ ਤਿਨ ਹੋਈ। ਸੂਰਜ ਪ੍ਰਕਾਸ਼। ਚੌਥਾ ਹੈ ਸਾਵਣ ਮਲ। ਗੁਰੂ ਸਾਹਿਬ ਜੀ ਦੇ ਸਮੇਂ ਸ਼ਾਹੀ ਸੜਕ ਗੋਇੰਦਵਾਲ ਤੋਂ ਲੰਘਦੀ ਸੀ। ਇਹ ਵੱਡਾ ਪਤਨ ਸੀ ਬਿਆਸਾ ਦਾ। ਜਦੋਂ ਗੁਰੂ ਜੀ ਦੀ ਕਿਰਪਾ ਨਾਲ ਇਹ ਨਗਰ ਮੁੜ ਉਸਰ ਪਿਆ ਤਾਂ ਗੁਰੂ ਜੀ ਦੇ ਇੱਥੇ ਹੋਣ ਕਰਕੇ ਰੌਣਕ ਹੋਰ ਵਧੀ। ਦੂਰੋਂ ਦੂਰੋਂ ਵਸੇਬਾ ਕਰਨ ਲਈ ਲੋਕ ਆਉਣ ਲੱਗ ਪਏ। ਗੁਰੂ ਜੀ ਦੇ ਪਰਿਵਾਰ ਦੇ ਬੰਦੇ ਵੀ ਆ ਗਏ ਸਨ। ਇੱਥੇ ਮਿੱਟੀ ਇੱਟਾਂ ਚੂਨਾ ਤਾਂ ਮਿਲਦਾ ਸੀ, ਪਰ ਸ਼ਤੀਰੀਆਂ ਤਖਤੀਆਂ ਆਦਿ ਲਈ ਦਿਆਰ ਦੀ ਲੱਕੜੀ ਨਹੀਂ ਸੀ ਮਿਲਦੀ। ਸੋ ਇਸ ਲੱਕੜੀ ਦੀ ਲੋੜ ਬਹੁਤ ਸੀ ਅਤੇ ਇਸ ਪਰ ਖਰਚ ਵੀ ਚੌਖਾ ਹੁੰਦਾ ਸੀ। ਲੋਕ ਇਸ ਮੁਸ਼ਕਲ ਕਰਕੇ ਔਖੇ ਸਨ। ਇੱਕ ਦਿਨ ਦੀਵਾਨ ਲੱਗ ਰਿਹਾ ਸੀ। ਸੰਗਤਾਂ ਦਰਸ਼ਨ ਕਰ ਰਹੀਆਂ ਸਨ ਕਿ ਸੰਗਤਾਂ ਵੱਲੋਂ ਬੱਲੂ ਨੇ ਅਰਦਾਸ ਕੀਤੀ ਕਿ ਚੌਵਰਨਾਂ ਦੇ ਅਨੇਕਾਂ ਲੋਕ ਇੱਥੇ ਘਰ ਪਾ ਕੇ ਵਸਣ ਲਈ ਆਉਂਦੇ ਹਨ, ਪਰ ਲੱਕੜੀ ਦੀ ਕਿੱਲਤ ਕਰਕੇ ਘਬਰਾਉਂਦੇ ਹਨ। ਕੋਈ ਮਿਹਰ ਚਾ ਕਰੋ ਜੋ ਲੱਕੜੀ ਇੱਥੇ ਖੁੱਲ੍ਹੀ ਆ ਜਾਵੇ ਅਤੇ ਪੈਸਾ ਵੀ ਨਾ ਖਰਚਣਾ ਪਵੇ। ਇਹ ਸੁਣ ਕੇ ਸਤਿਗੁਰੂ ਜੀ ਨੇ ਆਪਣੇ ਭਤੀਜੇ ਸਾਵਣ ਮੱਲ ਨੂੰ ਸਦਵਾ ਕਲਿਆ। ਜਦ ਉਹ ਆ ਗਿਆ ਅਤੇ ਸਾਹਮਣੇ ਹੱਥ ਜੋੜ ਖੜੋਤਾ ਤਾਂ ਬਚਨ ਕੀਤਾ, ਸੁਣ ਸਾਵਣ ਮੱਲ ਬੱਚਾ, ਜਿਨ੍ਹਾਂ ਪਹਾੜਾਂ ਵਿੱਚੋਂ ਬਿਆਸਾ ਆਉਂਦੀ ਹੈ ਉਹਨਾਂ ਵਿੱਚ ਇੱਕ ਹਰੀਪੁਰ ਨਾਮੇ ਰਿਆਸਤ ਹੈ, ਉੱਥੇ ਜਾਓ। ਉਸ ਥਾਂ ਤੋਂ ਸ਼ਤੀਰਿਆਂ ਆਦਿ ਲਈ ਲੱਕੜਾਂ ਲੈ ਕੇ ਬਿਆਸਾ ਦੇ ਰਸਤੇ ਯੋਗ ਪ੍ਰਬੰਧ ਕਰਕੇ ਇੱਥੇ ਕਾਲ ਦਿਓ। ਨਾਲ ਮੁਹਾਣੇ ਆਉਣ ਅਤੇ ਇੱਥੋਂ ਦੇ ਮੁਹਾਣੇ ਰਲ ਕੇ ਸੰਭਾਲ ਲੈਣਗੇ। ਸਾਉਣ ਮੱਲ ਨੇ ਹੁਕਮ ਸੁਣ ਕੇ ਬਿਨੈ ਕੀਤੀ ਕਿ ਜੀਓ, ਕੁਛ ਪਦਾਰਥ ਮਿਲ ਜਾਵੇ ਜੋ ਉਹਨਾਂ ਲੋਕਾਂ ਨੂੰ ਮੂਲ ਵਜੋਂ ਦੇ ਸਕਾਂ। ਤਾਂ ਗੁਰੂ ਜੀ ਨੇ ਕਿਹਾ, ਭਾਈ, ਪਦਾਰਥ ਸਾਡਾ ਵਾਹਿਗੁਰੂ ਹੈ, ਉਸ ਦੇ ਭਰੋਸੇ ਚਲਾ ਜਾ, ਉਹ ਕਰਨ ਕਾਰਨ ਕਾਰਜ ਸਾਰ ਦੇਵੇਗਾ। ਸਾਵਣ ਮੱਲ ਨੇ ਸਿਰ ਨਿਵਾ ਦਿੱਤਾ ਅਤੇ ਸਦ ਬਚਨ ਕਹਿ ਕੇ ਤਿਆਰੀ ਕਰਨ ਲਈ ਘਰ ਚਲਾ ਗਿਆ। ਅਗਲੇ ਦਿਨ ਜਦ ਸਾਵਣ ਮੱਲ ਵਿਦੈਗੀ ਲੈਣ ਆਇਆ ਤਾਂ ਸਾਵਣ ਮੱਲ ਦੀ ਮਾਂ ਵੀ ਨਾਲ ਆ ਹਾਜ਼ਰ ਹੋਈ ਅਤੇ ਬੋਲੀ, ਇਹ ਸੱਚੇ ਸਤਿਗੁਰ, ਪਹਾੜਾਂ ਵਿੱਚ ਜਾਦੂਗਰਨੀਆਂ ਅਤੇ ਡਾਕਣੀਆਂ ਰਹਿੰਦੀਆਂ ਸੁਣੀਂਦੀਆਂ ਹਨ ਜੋ ਕਲੇਜੇ ਕੱਢ ਲੈਂਦੀਆਂ ਹਨ। ਮੇਰੇ ਪੁੱਤਰ ਦੀ ਮੈਨੂੰ ਉੱਥੇ ਸਲਾਮਤੀ ਨਹੀਂ ਦਿਸਦੀ। ਇੱਕੋ ਮੇਰਾ ਪੁੱਤਰ ਹੈ, ਇਸ ਦੀ ਰੱਖਿਆ ਕਰੋ, ਕੋਈ ਬਲ ਬਖਸ਼ੋ, ਕੋਈ ਨਿਸ਼ਾਨੀ ਦਿਓ ਜਿਸ ਕਰ ਇਸ ਉੱਤੇ ਕਿਸੇ ਦਾ ਬਲ ਨਾ ਪਵੇ। ਗੁਰੂ ਜੀ ਸੁਣ ਕੇ ਮੁਸਕਰਾਏ ਅਤੇ ਹੱਥ ਦਾ ਰੁਮਾਲ ਸਾਉਣ ਮੱਲ ਨੂੰ ਦੇ ਕੇ ਬੋਲੇ, ਤੇਰੇ ਪੁੱਤਰ ਦਾ ਰਾਖਾ ਵਾਹਿਗੁਰੂ ਹੈ, ਜਿਸ ਦੇ ਹਿਰਦੇ ਉਸਦਾ ਨਾਮ ਵਸਾ ਦਿੱਤਾ ਹੈ। ਇਸ ਪਰ ਕਿਸ ਦਾ ਪ੍ਰਭਾਵ ਪੈਣਾ ਹੈ? ਇਸ ਦਾ ਪ੍ਰਭਾਵ ਸਭਨਾ ਉੱਤੇ ਪਏਗਾ। ਅਗਲੇ ਦਿਨ ਆਗਿਆ ਪਾ ਕੇ ਸਾਉਣ ਮੱਲ ਤੁਰ ਪਿਆ ਅਤੇ ਸਨੇ ਸਨੇ ਜਾ ਹਰੀਪੁਰ ਪਹੁੰਚਿਆ। ਸਤ ਕਰਤਾਰ ਕਰਦਾ ਨਗਰੀ ਵਿੱਚ ਜਾ ਵੜਿਆ। ਸ਼ਹਿਰ ਦੇ ਵਾਸੀ ਸੋਹਣੀ ਸੂਰਤ ਅਤੇ ਪ੍ਰਭਾਵਸ਼ਾਲੀ ਨੂੰ ਹਾਰ ਦੇਖ ਕੇ ਆਏ ਇਕੱਠੇ ਹੋਏ। ਸੁਖਸਾਂਤ ਪੁੱਛੀ ਅਤੇ ਆਪ ਦੇ ਮੁੱਖ ਤੋਂ ਬਚਨ ਸੁਣੇ, ਫਿਰ ਹੋਰ ਆਦਰ ਦਿੱਤੇ ਨੇ ਅਤੇ ਇੱਕ ਸੋਹਣੇ ਥਾਂ ਟਿਕਾਣਾ ਕਰਵਾ ਦਿੱਤਾ। ਅੰਨ ਪਾਣੀ ਦਾ ਪ੍ਰਬੰਧ ਵੀ ਉਹਨਾਂ ਨੇ ਹੀ ਕਰ ਦਿੱਤਾ। ਆਪ ਦਾ ਉਸ ਵੇਲੇ ਦਾ ਉਪਦੇਸ਼ ਸੁਣ ਕੇ ਜੋ ਲੋਕ ਘਰ ਹੀ ਗਏ ਉਹਨਾਂ ਨੇ ਜਾ ਮਹਿਮਾ ਕੀਤੀ। ਅਗਲੇ ਦਿਨ ਆਪ ਦੇ ਡੇਰੇ ਬਹੁਤ ਲੋਕ ਆਏ ਅਤੇ ਆਪ ਦਾ ਕੀਰਤਨ ਅਤੇ ਉਪਦੇਸ਼ ਸੁਣ ਕੇ ਖੁਸ਼ੀ ਹੋਏ। ਸ਼ਹਿਰ ਵਿੱਚ ਧੁੰਮ ਗਈ ਕਿ ਗੁਰੂ ਨਾਨਕ ਦਾ ਇੱਕ ਕਰਨੀ ਵਾਲਾ ਮਹਾਤਮਾ ਆਇਆ ਹੈ। ਇਉਂ ਪਰਚਾ ਪੈ ਗਿਆ ਅਤੇ ਲੋਕ ਬਹੁਤੇ ਆਉਣ ਲੱਗ ਪਏ। ਉਪਦੇਸ਼ ਸੁਣ ਸੁਣ ਸੁਖੀ ਹੋਣ ਅਤੇ ਨਾਮ ਲੈਣ ਲੱਗ ਪਏ। ਅਜੇ ਕੁਛ ਦਿਨ ਹੀ ਹੋਏ ਸਨ ਕਿ ਇੱਕ ਦਿਨ ਦੋ ਤਰੇ ਆਦਮੀ ਆਏ ਅਤੇ ਹੱਥ ਜੋੜ ਕੇ ਆਖਣ ਲੱਗੇ, ਹੇ ਗੁਰੂ ਨਾਨਕ ਦੇ ਤਾਰੇ, ਕੋਈ ਤੁਸੀਂ ਵੀ ਰੇਖ ਵਿੱਚ ਮੇਖ ਮਾਰੋ। ਸੁਣਿਆ ਸੀ ਕਿ ਗੁਰੂ ਨਾਨਕ ਦੇ ਵਸ ਵਿੱਚ ਗੁਪਤ ਸ੍ਰਿਸ਼ਟੀ ਰਹਿੰਦੀ ਸੀ। ਸਾਉਣ ਮੱਲ, ਕੀ ਹੋਇਆ ਹੈ? ਇੱਕ ਆਦਮੀ ਰਾਜਾ ਦੇ ਪੁੱਤਰ ਨੂੰ ਡਾਇਣ ਨੇ ਗ੍ਰਸਿਆ ਹੈ, ਕਲੇਜਾ ਮੁੱਠ ਲਈ ਬੈਠਾ ਹੈ। ਬਸ ਅੱਜ ਮਰਿਆ ਕਿ ਕੱਲ੍ਹ, ਤ੍ਰੈ ਦਿਨ ਹੋ ਗਏ ਹਨ, ਰਾਜਾ ਰਾਣੀ ਸਭ ਦੁਖੀ ਹਨ। ਸਾਵਣ ਮੱਲ, ਰਾਜਾ ਕਿੱਥੇ ਹੈ? ਮਨੁੱਖ, ਇੱਥੋਂ ਥੋੜ੍ਹੀ ਦੂਰ ਇੱਕ ਰਿੜੀਏਪੁਰ ਰਾਜੇ ਦਾ ਬੰਗਲੂ ਏ, ਉੱਥੇ ਲਈ ਬੈਠੇ ਹਨ। ਕਈ ਤਾਗੇ ਤਵੀਤ ਖੇਡਾਂ ਹੋਏ, ਹਾਲ ਖੇਡੇ ਗਏ, ਕਲਾਮਾਂ ਪੜਾਈਆਂ, ਕੋਈ ਪੇਸ਼ ਨਹੀਂ ਗਈ। ਵੈਦ ਵੀ ਜ਼ੋਰ ਲਾ ਕੇ ਥੱਕਾ ਹੈ। ਆਪ ਗੁਰੂ ਕੇ ਹੋ, ਚਲੋ ਕੋਈ ਰੇਖ ਵਿੱਚ ਮੇਖ ਮਾਰੋ। ਸਾਉਣ ਮੱਲ ਜੀ ਸੁਣ ਕੇ ਉੱਠੇ ਅਤੇ ਮੁੱਖੋਂ ਕਿਸੇ ਮਿੱਠੀ ਸੁਰ ਵਿੱਚ ਕਿਹਾ, ਧੰਨ ਗੁਰੂ ਨਾਨਕ। ਹੁਣ ਆਪ ਜੀ ਸੱਦਣ ਆਇਆਂ ਦੇ ਨਾਲ ਤੁਰ ਪਏ। ਇਹਨਾਂ ਪੁਰਖਾਂ ਨੇ ਜ਼ਰਾ ਅੱਗੇ ਜਾ ਰਾਜੇ ਨੂੰ ਦੱਸਿਆ ਤਾਂ ਉਹ ਆਪ ਅਤੇ ਵਜ਼ੀਰ ਅੱਗੋਂ ਆ ਕੇ ਸਾਉਣ ਮੱਲ ਜੀ ਨੂੰ ਬੰਗਲੇ ਵਿੱਚ ਲੈ ਗਏ। ਸਾਉਣ ਮੱਲ ਜੀ ਨੇ ਬੱਚੇ ਵੱਲ ਗਊ ਨਾਲ ਡਿੱਠਾ, ਹੱਥ ਵਿੱਚ ਉਸਦਾ ਹੱਥ ਲਿੱਤਾ, ਫਿਰ ਸਿਰਾਣੇ ਦਾਓ ਬਹਿ ਗਏ ਅਤੇ ਸਿਰ 'ਤੇ ਹੱਥ ਫੇਰਨ ਲੱਗ ਗਏ। ਅੱਖਾਂ ਮੀਟ ਲਈਆਂ ਅਤੇ ਮੱਧਮ ਮੱਧਮ ਆਵਾਜ਼ ਆਵੇ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ। ਰਾਜਕੁਮਾਰ ਜੋ ਚਿਚਲਾ ਚਿਚਲਾ ਉੱਠਦਾ ਸੀ ਥੋੜ੍ਹੀ ਦੇਰ ਵਿੱਚ ਸੌਂ ਗਿਆ। ਹੁਣ ਆਪ ਨੇ ਜੇਬ ਵਿੱਚੋਂ ਗੁਰੂ ਜੀ ਦਾ ਬਖਸ਼ਿਆ ਰੁਮਾਲ ਕੱਢਿਆ ਅਤੇ ਬੱਚੇ ਦੇ ਸਿਰ ਪਾ ਦਿੱਤਾ। ਪਹਿਲੋਂ ਤਾਂ ਰਾਜਾ ਰਾਣੀ ਕਾਬਰੇ ਕਿ ਬੱਚਾ ਅਖੀਰਲੇ ਦਮਾਂ 'ਤੇ ਸੀ ਮਰ ਨਾ ਗਿਆ ਹੋਵੇ। ਪਰ ਵੈਦ ਜੀ ਨੇ ਅੱਗੇ ਹੋ ਕੇ ਨਾੜ ਵੇਖੀ ਅਤੇ ਹੱਥ ਧਰ ਕੇ ਸਵਾਸ ਪਰਖੇ ਤਾਂ ਮਲੱਕੜੇ ਰਾਜੇ ਨੂੰ ਕਹਿਣ ਲੱਗਾ, ਬੱਚਾ ਸੁਖੀ ਹੋ ਗਿਆ ਹੈ, ਬਚ ਜਾਣੇ ਦੀ ਆਸ ਲੱਗ ਪਈ ਹੈ। ਦੋ ਪੱਕੀਆਂ ਘੜੀਆਂ ਮਗਰੋਂ ਸਾਉਣ ਮੱਲ ਨੇ ਰੁਮਾਲ ਚਾਹ ਲਿਆ ਅਤੇ ਰਾਜਕੁਮਾਰ ਨੇ ਨੈਣ ਖੋਲ੍ਹੇ, ਜੋ ਵੈਦ ਨੇ ਦੇਖੇ ਅਤੇ ਰਾਜੇ ਨੂੰ ਵਧਾਈ ਦਿੱਤੀ। ਆਖਿਆ, ਰਾਜਾ, ਹੁਣ ਰਾਜਕੁਮਾਰ ਬਚ ਗਿਆ ਹੈ, ਔਹਰ ਸ਼ਮਨ ਹੋ ਗਈ ਹੈ। ਸਾਉਣ ਮੱਲ ਜੀ ਹੁਣ ਵਿਦਾ ਹੋਣਾ ਚਾਹੁੰਦੇ ਸਨ, ਪਰ ਰਾਣੀ ਅਤੇ ਰਾਜਾ ਨੇ ਕਿਹਾ, ਅੱਜ ਦੀ ਰਾਤ ਸਾਡੇ ਕੋਲ ਰਹੋ, ਮਤੇ ਡਾਕਣੀ ਫਿਰ ਹੱਲਾ ਕਰ ਦੇਵੇ। ਸਾਉਣ ਮੱਲ ਜੀ ਮੁਸਕਰਾਏ ਅਤੇ ਬੋਲੇ, ਸਤ ਬਚਨ, ਉਹ ਰਾਤ ਆਪ ਉੱਥੇ ਹੀ ਰਹੇ। ਬੱਚੇ ਦੇ ਸਾਰੇ ਲੱਛਣ ਠੀਕ ਹੋ ਚੁੱਕੇ ਸਨ, ਰਾਤ ਆਰਾਮ ਨਾਲ ਸੁੱਤਾ ਰਿਹਾ। ਸਵੇਰੇ ਚੁਫੇਰਿਓਂ ਵਧਾਈਆਂ ਮਿਲਣ ਲੱਗੀਆਂ। ਬੰਗਲੇ ਤੋਂ ਹੁਣ ਮਹਿਲਾਂ ਨੂੰ ਆਏ ਅਤੇ ਸਾਉਣ ਮੱਲ ਨੂੰ ਪਾਲਕੀ 'ਤੇ ਚੜ੍ਹਾ ਕੇ ਬੜੇ ਆਦਰ ਨਾਲ ਮਹਿਲੀ ਲਿਆਏ। ਇੱਕ ਸੁੰਦਰ ਸਜੇ ਹੋਏ ਹਿੱਸੇ ਵਿੱਚ ਡੇਰਾ ਕਰਵਾਇਆ ਅਤੇ ਹਰ ਤਰ੍ਹਾਂ ਦੇ ਆਦਰ ਪਾ ਕੀਤੇ। ਇਸ ਤਰ੍ਹਾਂ ਸਾਉਣ ਮੱਲ ਦਾ ਪ੍ਰਤਾਪ ਬਹੁਤ ਵੱਧ ਗਿਆ, ਇੱਥੋਂ ਤਾਂ ਹੀ ਕਿ ਰਾਜਾ ਆਪ ਦੇ ਉਪਦੇਸ਼ ਨਾਲ ਗੁਰਮੰਤਰ ਦਾ ਧਾਰਣੀ ਹੋ ਗਿਆ। ਜੈਸੇ ਲਿਖਿਆ ਹੈ, ਕਿਤਕ ਦਿਵਸ ਮੈਂ ਨਿਰਭ ਸਿੱਖ ਹੋਇਓ, ਪੁਨ ਸਭ ਸਿੱਖੀ ਕੇ ਮਗ ਆਏ, ਵਾਹਿਗੁਰੂ ਸਿਮਰੈ ਸੁਖ ਪਾਵੇਂ, ਚਿਤ ਇੱਛਾ ਕਹਿ ਦੇਤ ਪੁਜਾਏ। ਸਾਉਣ ਮੱਲ ਦਾ ਐਸ਼ਵਰਜ ਬਣ ਗਿਆ, ਰਾਜਾ ਸਿੱਖ, ਪਰਜਾ ਸਿੱਖ, ਸਿੱਖੀ ਦਾ ਪ੍ਰਚਾਰ ਤੁਰ ਪਿਆ। ਆਪ ਜੀ ਉਪਦੇਸ਼ ਵੀ ਕਰਨ, ਪਰ ਆਪਣੀ ਬਣ ਰਹੀ ਪ੍ਰਭਤਾ ਦਾ ਸੁੱਖ ਵੀ ਮਾਣ। ਇੱਕ ਦਿਨ ਰਾਜਾ ਨੇ, ਜੋ ਗੁਰੂ ਜਾਂ ਸੁਣਦਾ ਸੁਖੀ ਹੁੰਦਾ ਸੀ, ਕੋਈ ਸੇਵਾ ਪੁੱਛੀ ਤਾਂ ਸਾਉਣ ਮੱਲ ਨੇ ਗੋਇੰਦਵਾਲ ਦੇ ਵਸਾਉਣ ਦਾ ਸਾਰਾ ਹਾਲ ਦੱਸਿਆ ਅਤੇ ਲੱਕੜੀ ਦੀ ਲੋੜ ਜਣਾਈ ਅਤੇ ਕਿਹਾ ਕਿ ਮੈਂ ਤਾਂ ਲੱਕੜੀ ਲੈਣ ਵਾਸਤੇ ਆਪਦੇ ਰਾਜ ਵਿੱਚ ਆਇਆ ਸੀ ਅਤੇ ਇਹ ਕਾਰਨ ਕਰਤਾਰ ਨੇ ਬਣਾ ਦਿੱਤੇ ਕਿ ਆਪ ਦੇ ਬੱਚੇ ਦਾ ਕਾਰਜ ਸੰਵਰ ਗਿਆ ਅਤੇ ਗੁਰਸਿੱਖੀ ਦਾ ਪ੍ਰਚਾਰ ਤੁਰ ਪਿਆ। ਰਾਜਾ ਨੇ ਕਿਹਾ, ਜਿਸ ਗੁਰੂ ਦੇ ਆਪ ਸਿੱਖ ਹੋ, ਉਹ ਤਾਂ ਰਾਮ ਦਾ ਸਰੂਪ ਸਮਝਣੇ ਚਾਹੀਏ। ਜਿਨ੍ਹਾਂ ਨੇ ਆਪ ਨੂੰ ਇੰਨੀ ਸ਼ਕਤੀ ਬਖਸ਼ੀ ਹੈ, ਉਹਨਾਂ ਦੀ ਲੋੜ ਪੂਰਨੀ ਤਾਂ ਸਾਡੇ ਪਰਮ ਪੁੰਨੀਏ ਜਾਗਣੇ ਹਨ। ਇਹ ਕਹਿ ਕੇ ਰਾਜਾ ਨੇ ਲੱਕੜੀ ਘਲਣੇ ਦੀ ਬੜੀ ਉਤਾਵਲ ਕੀਤੀ। ਜਿਤਨੀ ਸਾਉਣ ਮੱਲ ਨੇ ਆਖੀ, ਉਸ ਤੋਂ ਵੀ ਵਧੀਕ ਸ਼ਤੀਰੀਆਂ ਟੋਰ ਦਿੱਤੀਆਂ। ਨਾਲ ਤਾਰੂ ਗਏ ਅਤੇ ਲੱਕੜੀ ਗੋਇੰਦਵਾਲ ਪਹੁੰਚ ਗਈ। ਗੁਰੂ ਸਾਹਿਬ ਜੀ ਨੇ ਕਿਵੇਂ ਵੰਡ ਕੀਤੀ, ਕਵੀ ਜੀ ਐਵੇਂ ਲਿਖਦੇ ਹਨ। ਦਰਿਆ ਵਿੱਚੋਂ ਲੱਕੜੀ, ਵਹਿਰ ਨਿਕਾਸੀ ਸਤਿਗੁਰ ਹੇਰੀ, ਖਰੇ ਆਪ ਹੋਏ ਦਈ ਵੰਡਾਏ। ਜਿੱਤਕ ਚਹਿਤ ਨਰਦਈ ਤਿੱਤਕ, ਤਿਨਲੇ ਸਭ ਗਏ ਆਪਣੀ ਥਾਂ। ਨਿਜ ਕੁਟੰਬ ਕੇ ਮਾਨਵ ਜੇਈ, ਬਿਪਰ ਬ੍ਰਿੰਦ ਕੋ ਬਾਂਟ ਸੁਦੀਨ। ਬਾਈ ਜਾਤ ਜੋ ਖੱਤਰੀ ਕੁਲ ਕੀ, ਗੋਇੰਦਵਾਲ ਬਾਸ ਤਿਨਲੀਨ। ਸਰਬ ਜਾਤ ਸਿੱਖ ਸਦਨ ਕਰੇ, ਤਹਿ ਤ੍ਰਿਣ ਕਾਸ਼ਟ ਸੇ ਨਿਜ ਕਰ ਕੀਨ। ਬਸਨਹਾਰ ਪੁਨ ਅਪੁਰ ਜੇ ਮਾਨੋ, ਬਾਂਛਤ ਦੀਨਸ ਗੁਰੂ ਪਰਬੀਨ। ਸ੍ਰੀ ਗੁਰੂ ਅਮਰਦਾਸ ਹੋਏ ਠਾਂਡੇ, ਧਾਮਨ ਕੀ ਅਵਨੀ ਅਵਲੋਕ। ਜਥਾ ਜੋਗ ਬਾਂਟੀ ਸਭ ਹਿੰਦ ਕੋ, ਲੇ ਕਰ ਮੁਦਤ ਭਏ ਸਭ ਲੋਕ। ਆਪ ਆਪਣੇ ਰਚੇ ਸਦਨ ਸ਼ੁਭ, ਜੋ ਗੁਰ ਦਈ ਸੁਲੀਨੀ ਰੋਕ। ਬੜੇ ਭਾਗ ਜਿਨ ਭਾਲ ਹੋਤੇ, ਤਬ ਬਸੇ ਸਦਨ ਮਹਿ ਸਦਾ ਅਸ਼ੋਕ। ਸੂਰਜ ਪ੍ਰਕਾਸ਼। ਇੱਧਰ ਲੱਕੜੀ ਪਹੁੰਚੀ ਅਤੇ ਸਭ ਦੇ ਕਾਰਜ ਸੁਧਰ ਗਏ। ਉੱਧਰ ਸਾਉਣ ਮੱਲ ਜੀ ਹਰੀਪੁਰ ਰਿਆਸਤ ਵਿੱਚ ਸੁੱਖ ਮਾਣਦੇ ਰਹੇ। ਦਿਨੋ ਦਿਨ ਮਨ ਵਿੱਚ ਇਹ ਗੱਲ ਪੱਕੀ ਆਉਂਦੀ ਗਈ ਕਿ ਹੁਣ ਪ੍ਰਤਾਪ ਛੋੜ ਕੇ ਕਾਸ ਨੂੰ ਕਰ ਜਾਣਾ ਹੈ, ਇੱਥੇ ਹੀ ਟਿੱਕੇ ਰਹੀਏ। ਇਉਂ ਕਈ ਮਹੀਨੇ ਬੀਤ ਗਏ। ਇੱਕ ਦਿਨ ਸਤਿਗੁਰੂ ਜੀ ਦੇ ਮਨ ਵਿੱਚ ਆਈ ਕਿ ਮਾਇਆ ਬੜੀ ਚੰਚਲ ਹੈ, ਸਭ ਦੇ ਦੁਆਲੇ ਘੁੰਮਦੀ ਅਤੇ ਜਾਲ ਵਿਛਾਉਂਦੀ ਹੈ। ਸਾਉਣ ਮੱਲ ਵੀ ਸਿੱਧੀਆਂ ਦਿਖਾ ਕੇ ਐਸ਼ਵਰਜਵਾਨ ਹੋ ਗਿਆ ਹੈ। ਘਾਲ ਇਸ ਦੀ ਥੋੜ੍ਹੀ ਹੈ, ਵੈਰਾਗ ਅਜੇ ਕੱਚਾ ਹੈ, ਮਾਇਆ ਵਿੱਚ ਫਸ ਕੇ ਮੁਕਤ ਮਾਰਗ ਤੋਂ ਘੁਸਣ ਲੱਗਾ ਹੈ। ਉਸਦੀ ਮਾਂ ਡਰਦੀ ਸੀ ਕਿ ਕੋਈ ਡੈਣ ਨਾ ਵਸ ਕਰ ਲਵੇ ਜਾਂ ਖਾ ਜਾਵੇ ਮੇਰੇ ਨੀਂਗਰ ਨੂੰ। ਉਹ ਗੱਲ ਇਉਂ ਸੱਚ ਹੋ ਚੱਲੀ ਹੈ ਕਿ ਮਾਇਆ ਡੈਣ ਨੇ ਵੇੜ ਲਿਆ ਹੈ ਬਰਖੁਰਦਾਰ ਨੂੰ, ਇਸ ਦੀ ਰੱਖਿਆ ਕਰਨੀ ਲੋੜੀ। ਰਿੱਧੀ ਸਿੱਧੀ ਪ੍ਰਾਪਤ ਹੋ ਜਾਣ 'ਤੇ ਮਨ ਹੰਕਾਰ ਵਿੱਚ ਚਲਾ ਜਾਂਦਾ ਹੈ, ਫਿਰ ਐਸ਼ਵਰਜ ਵਿੱਚ ਫਸ ਜਾਂਦਾ ਹੈ, ਫਿਰ ਭਗਤੀ ਦਾ ਮਾਰਗ ਇਸ ਤੋਂ ਦੂਰ ਰਹਿ ਜਾਂਦਾ ਹੈ। ਜਿਸ ਦਾ ਪ੍ਰਯੋਜਨ ਕਿ ਕਲਿਆਣ 'ਤੇ ਲੈ ਜਾਣਾ ਸੀ। ਸੋ ਸਤਿਗੁਰੂ ਜੀ ਨੇ ਸਾਵਣ ਮਲ ਨੂੰ ਸਦਵਾ ਕਰ ਲਿਆ। ਸੱਦਾ ਪਹੁੰਚਣ 'ਤੇ ਸਾਵਣ ਮਲ ਨੂੰ ਗੁਰੂ ਪ੍ਰਤਾਪ ਦੀ ਮਹਿਤਤਾ ਦਾ ਝਲਕਾ ਵੱਜਾ, ਹੋਸ਼ ਆ ਗਈ ਅਤੇ ਮਨ ਦੇ ਲਾਲਚੀ ਹੋ ਜਾਣ 'ਤੇ ਲੱਜਾ ਵੀ ਆਈ। ਸੋ ਗੁਰੂ ਕਾ ਧਿਆਨ ਧਰ ਕੇ ਤਿਆਰੀ ਕਰ ਦਿੱਤੀ, ਪਰ ਨਾਲ ਹੀ ਇਹ ਗੱਲ ਵੀ ਫੁਰੀ ਕਿ ਰਾਜਾ ਨੂੰ ਵੀ ਗੁਰੂ ਕੀ ਸ਼ਰਨ ਲੈ ਚੱਲਾਂ, ਜੋ ਉਹ ਗੁਰੂ ਅਤੇ ਇਹ ਸਿੱਖ ਪਰਸਪਰ ਮਿਲ ਪੈਣ ਅਤੇ ਮੈਨੂੰ ਜੋ ਮਾਇਆ ਪਈ ਹੈ ਉਹ ਦੂਰ ਹੋ ਜਾਵੇ। ਮੈਂ ਤਾਂ ਦਾਸ ਹਾਂ ਗੁਰੂ ਕਾ ਅਤੇ ਦਾਸ ਬਣਿਆ ਰਹਾਂ। ਇਸ ਪ੍ਰਕਾਰ ਵਿਚਾਰ ਕੇ ਰਾਜੇ ਨੂੰ ਵੀ ਕਹਿ ਦਿੱਤੋ ਕਿ ਮੈਂ ਹੁਣ ਸਤਿਗੁਰ ਦੇ ਚਰਨਾਂ ਵਿੱਚ ਚੱਲਣਾ ਹੈ, ਆਪ ਵੀ ਚਲੋ ਅਤੇ ਦਰਸ਼ਨ ਕਰਕੇ ਕਿਰਤ ਕਿਰਤ ਹੋਵੋ। ਮਾਲਕ ਉਹ ਹਨ, ਮੈਂ ਤਾਂ ਦਾਸ ਹਾਂ ਅਤੇ ਇੱਕ ਸੇਵਾ ਲਈ ਆਇਆ ਸਾਂ ਜੋ ਗੁਰੂ ਨੇ ਆਪ ਸਿਰੇ ਚੜਵਾ ਲਈ ਹੈ। ਇਹ ਗੱਲ ਸੁਣ ਕੇ ਰਾਜਾ ਰਾਣੀਆਂ 'ਤੇ ਟਿੱਕੇ ਸਮੇਤ ਤਿਆਰ ਹੋ ਪਿਆ। ਚੰਗੇ ਰਾਜਸੀ ਠਾਠ ਵਿੱਚ ਸਫ਼ਰ ਦੀ ਤਿਆਰੀ ਹੋਈ ਅਤੇ ਸਨੇ ਸਨੇ ਸਫ਼ਰ ਕਰਦੇ ਗੋਇੰਦਵਾਲ ਆ ਪਹੁੰਚੇ। ਰਾਜੇ ਦਾ ਸੋਹਣੇ ਥਾਂ ਡੇਰਾ ਕਰਵਾ ਕੇ ਆਪ ਸਾਉਣ ਵੱਲ ਗੁਰੂ ਕੇ ਹਜ਼ੂਰ ਹਾਜ਼ਰ ਹੋਇਆ, ਕੁਛ ਸ਼ਰਮਾਕਲ ਜਿਹੇ ਰੰਗ ਵਿੱਚ ਮੱਥਾ ਟੇਕ ਕੇ ਬੈਠ ਗਏ ਅਤੇ ਮੂੰਹ ਤੋਂ ਸੰਕੁਚ ਦੇ ਪਦ ਨਿਕਲਿਆ, ਤਰਾਹਿਮਾ। ਸਤਿਗੁਰੂ ਮੁਸਕਰਾਏ ਅਤੇ ਬੋਲੇ, ਦੇਖ ਬੇਟਾ, ਸਾਡਾ ਮਾਰਗ ਵਿਸਮਾਦ ਰੰਗ ਹੈ, ਇਸ ਦਾ ਫਲ ਹੈ ਕਲਿਆਣ। ਹੋਰ ਲੋਕ ਵਿਭੂਤੀਆਂ ਪ੍ਰਾਪਤ ਕਰਦੇ ਹਨ, ਰਿਧੀਆਂ ਸਿੱਧੀਆਂ ਵਿੱਚ ਫਸ ਜਾਂਦੇ ਹਨ। ਰਿਤ ਸਿੱਧ ਅਵਰਾ ਸਾਧ ਗੁਰੂ ਬਾਬੇ ਨੇ ਫਰਮਾਇਆ ਹੈ, ਰਿਧੀਆਂ ਸਿੱਧੀਆਂ ਦਾ ਜੋ ਸਵਾਦ ਹੈ ਉਹ ਅਵਰਾ ਸਾਧ ਹੈ, ਹਨੇਰੇ ਵਿੱਚ ਰੱਖਦਾ ਹੈ, ਪਾਰ ਬ੍ਰਹਮ ਦੇ ਦਰਸ਼ਨ ਨਹੀਂ ਹੋਣ ਦਿੰਦਾ, ਕਿਉਂਕਿ ਇਹ ਵੀ ਅਨਾਤਮ ਰਸ ਹੈ। ਸਭ ਤੋਂ ਉੱਚੀ ਵਸਤੂ ਨਾਮ ਹੈ, ਜੋ ਨਾਮੀ ਵਿੱਚ ਲੈ ਜਾਂਦੀ ਹੈ। ਰਿਧੀਆਂ ਸਿੱਧੀਆਂ ਚਾਹੋ ਨਾਮੀ ਪੁਰਖ ਨੂੰ ਪ੍ਰਾਪਤ ਹੋ ਜਾਣ, ਉਹ ਉਹਨਾਂ ਤੋਂ ਆਪ ਨੂੰ ਉੱਚਾ ਰੱਖਦਾ ਹੈ। ਨਾਮ ਵਿੱਚ ਉੱਚਾ ਹੋ, ਨਾਮ ਦੀ ਲਿਵ ਵਿੱਚ ਲੱਗਾ ਰਹੋ, ਘਾਲ ਵਿੱਚ ਢਿੱਲਾ ਨਾ ਹੋ, ਅੰਤਰ ਵੈਰਾਗ ਰੱਖ ਸਭ ਪ੍ਰਾਪਤੀਆਂ ਨਾਲ, ਪ੍ਰੇਮ ਰੱਖ ਵਾਹ ਵਾਹ ਦਾਤੇ ਨਾਲ, ਕਰਾਮਾਤਾਂ ਵਿੱਚ ਨਾ ਫਸ, ਸਿਫਤ ਸਲਾਹ ਦੇ ਰਸਤੇ ਵਿਸਮਾਦੀ ਰੰਗ ਮਾਣ। ਭੇਜਣਾ ਤੈਨੂੰ ਹੁਣ ਵੀ ਹਰੀਪੁਰ ਹੈ, ਉੱਥੇ ਸਿੱਖੀ ਦਾ ਪ੍ਰਚਾਰ ਕਰ, ਤੇਰੀ ਵੀ ਕਲਿਆਣ ਹੋਵੇ ਅਤੇ ਲੋਕਾਂ ਦੀ ਵੀ, ਪਰ ਸਾਈਂ ਪ੍ਰੇਮ ਵਿੱਚ ਜੀਵਣਾ ਹੈ, ਹੋਰ ਕਿਸੇ ਲੋਭ ਵਿੱਚ ਨਹੀਂ ਫਸਣ। ਸਾਉਣ ਮਲ ਸਮਝ ਗਿਆ ਕਿ ਮੈਂ ਨਾ ਕੇਵਲ ਬਖਸ਼ਿਆ ਗਿਆ ਹਾਂ, ਸਗੋਂ ਹੋਰ ਵਰਾਂ ਨਾਲ ਸੁਭਾਗ ਹੋ ਗਿਆ ਹਾਂ। ਗੁਰੂ ਜੀ ਕੈਸੇ ਕੋਮਲ ਭਾਵਾਂ ਵਾਲੇ ਹਨ ਕਿ ਦੰਡਣ ਦੀ ਥਾਂ ਹੋਰ ਉੱਚਾ ਕਰਦੇ ਅਤੇ ਤਾਰਦੇ ਹਨ। ਫਿਰ ਸਾਉਣ ਮਲ ਨੇ ਰਾਜਾ ਵੱਲੋਂ ਬੇਨਤੀ ਕੀਤੀ ਕਿ ਰਾਜਾ ਰਣਵਾਸ ਸਣੇ ਦਰਸ਼ਨ ਕਰਨਾ ਚਾਹੁੰਦਾ ਹੈ। ਸਾਹਿਬਾਂ ਨੇ ਕਿਹਾ ਕਿ ਲੰਗਰ ਦਾ ਭੋਜਨ ਉਸਨੂੰ ਛਕਾਓ, ਛੱਕੇ ਅਤੇ ਮਤ ਸ਼ੁੱਧ ਹੋਵੇ, ਦਰਸ਼ਨ ਨੂੰ ਦੀਵਾਨ ਵਿੱਚ ਆਵੇ, ਸੁੱਖਾਂ ਨਾਲ ਆਵੇ। ਰਣਵਾਸ ਵੀ ਬੇਸ਼ੱਕ ਨਾਲ ਆਵੇ, ਪਰ ਉਹਨਾਂ ਦਾ ਲਿਬਾਸ ਸਾਦਾ ਹੋਵੇ ਅਤੇ ਘੁੰਡ ਪਰਦਾ ਕਿਸੇ ਨੂੰ ਨਾ ਹੋਵੇ। ਸਤਸੰਗ ਵਿੱਚ ਸਹਿਜ ਸੁਭਾਅ ਆਉਣਾ ਚਾਹੀਦਾ ਹੈ। ਸੋ ਅਗਲੇ ਦਿਨ ਦਰਬਾਰ ਵਿੱਚ ਰਾਜਾ ਰਾਣੀਆਂ ਅਤੇ ਹੋਰ ਅਹਿਲਕਾਰ ਜੋ ਨਾਲ ਆਏ ਸਨ ਹਾਜ਼ਰ ਹੋਏ। ਬੜੇ ਅਦਬ ਅਤੇ ਭਾਵਨਾ ਨਾਲ ਦਰਸ਼ਨ ਕੀਤੇ, ਉਪਦੇਸ਼ ਸੁਣੇ ਅਤੇ ਕਿਰਤ ਕਿਰਤ ਹੋ ਕੇ ਆਪਣੇ ਡੇਰੇ ਗਏ। ਰਣਵਾਸ ਵਿੱਚੋਂ ਇੱਕ ਰਾਣੀ ਨੇ ਦਰਬਾਰ ਵੜਦਿਆਂ ਹੀ ਘੂੰਡ ਕੱਢ ਲਿਆ ਸੀ। ਉਹ ਬਾਹਰ ਨਿਕਲਦੇ ਹੀ ਝੱਲੀ ਹੋ ਕੇ ਬੰਨ ਨੂੰ ਭੱਜ ਗਈ। ਕੁਛ ਦਿਨ ਆਨੰਦ ਲੈ ਕੇ ਰਾਜਾ ਦੇਸ਼ ਨੂੰ ਟੁਰ ਪਿਆ। ਸਾਉਣ ਮਲ ਨੂੰ ਗੁਰੂ ਜੀ ਨੇ ਪਹਿਲੀ ਮੰਜੀ ਬਖਸ਼ੀ ਅਤੇ ਹਰੀਪੁਰ ਵਿੱਚ ਰਹਿ ਕੇ ਨਾਮ ਪ੍ਰਚਾਰ ਕਰਨੇ ਦੀ ਆਗਿਆ ਕੀਤੀ। ਗੁਰੂ ਜੀ ਨੇ ਆਪਣੇ ਸਮੇਂ 22 ਮੰਜੀਆਂ ਸਥਾਪਨ ਕੀਤੀਆਂ ਸਨ। ਇਹ ਪਹਿਲੀ ਸੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।